ਦੋ ਹਫ਼ਤੇ ਪਹਿਲਾਂ ਨਾਰਥ ਕੋਰੀਆ ਨੇ ਇੱਕ ਨਿਊਕਲੀਅਰ ਯੰਤਰ ਚਲਾਉਣ ਦੀ ਪੁਸ਼ਟੀ ਕੀਤੀ। ਇਹ ਇੱਕ ਅਜਿਹੀ ਖ਼ਬਰ ਸੀ ਜਿਸ ਦੀ ਸਾਰੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਫਿਕਰ ਸੀ। ਇਸ ਦਾ ਜਵਾਬ ਵੀ ਛੇਤੀ ਹੀ ਦਿੱਤਾ ਗਿਆ ਨਾਰਥ ਕੋਰੀਆ ਉੱਤੇ UN ਸਿਕਿਉਰਿਟੀ ਕਾਊਂਸਲ ਵੱਲੋਂ ਕੜੀਆਂ ਸ਼ਰਤਾਂ ਲਗਾਏ ਜਾਣ ਦੇ ਰੂਪ ਵਿੱਚ। ਇਹ ਇੱਕ ਦੇਸ਼ ਦੁਨੀਆ ਦੇ ਸਾਰੇ ਦੇਸ਼ਾਂ ਲਈ ਚਿੰਤਾ ਦਾ ਸਰੋਤ ਬਣਿਆ ਹੋਇਆ ਹੈ, ਖਾਸਕਰ ਅਮਰੀਕਾ ਲਈ। ਆਓ ਅੱਜ ਇਸ ਗੱਲ ਵੱਲ ਝਾਤੀ ਮਾਰਦੇ ਹਾਂ ਕਿ ਵਿਸ਼ਵ ਯੁੱਧ 2 ਤੋਂ ਬਾਅਦ ਕੋਰੀਅਨ ਪ੍ਰਾਇਦੀਪ ਕਿਸ ਤਰ੍ਹਾਂ ਅੱਗੇ ਵਧਿਆ ਅਤੇ ਕੋਲਡ ਵਾਰ ਦਾ ਨਾਰਥ ਕੋਰੀਆ ਅਤੇ ਉਸਦੇ ਆਗੂ ਕਿਮ ਉਲ ਸੰਗ ਤੇ ਕਿਸ ਤਰ੍ਹਾਂ ਦਾ ਅਸਰ ਪਿਆ। ਉਨੀ ਦੀ ਵੰਡ ਤੋਂ ਪਹਿਲਾਂ ਕੋਰੀਅਨ ਪ੍ਰਾਇਦੀਪ ਸਦੀਆਂ ਲਈ ਇੱਕ ਸੀ। 1910 ਵਿਚ ਕੋਰੀਅਨ ਪ੍ਰਾਇਦੀਪ ਰਾਜਸੀ ਜਪਾਨ ਵੱਲੋਂ ਕਬਜ਼ਾ ਕੀਤੇ ਜਾਣ ਵਾਲੇ ਪਹਿਲੇ ਇਲਾਕਿਆਂ ਵਿਚੋਂ ਇੱਕ ਸੀ। ਪ੍ਰਾਇਦੀਪ ਨੂੰ 1945 ਵਿਚ ਵੰਡਣ ਦਾ ਫੈਸਲਾ ਆਜ਼ਾਦੀ ਤੋਂ ਕੁਝ ਚਿਰ ਪਹਿਲਾਂ ਹੀ ਕੀਤਾ ਗਿਆ ਅਤੇ ਯੂਨੀਵਰਸਿਟੀ ਆਫ਼ ਸ਼ਿਕਾਗੋ ਤੋਂ ਇਤਿਹਾਸ ਦੇ ਅਧਿਆਪਕ ਬਰੂਸ ਕਮਿੰਗਸ ਮੁਤਾਬਕ ਇਹ ਫੈਸਲਾ ਵਾਸ਼ਿੰਗਟਨ DC ਵਿਚ ਬੰਦ ਦਰਵਾਜ਼ਿਆਂ ਪਿੱਛੇ ਕੀਤਾ ਗਿਆ।
Well, two of the most important people in post-war American foreign policy were sitting in the War Department a day after Nagasaki had been obliterated on August 10th, late in the evening. And John J. McCloy, who was a lawyer for the oil industry and later High Commissioner of Germany and once nominated to be the chairman of the American foreign policy establishment, he asked Dean Rusk, John Kennedy and Lyndon Johnson's Secretary of State, to go into an adjoining room and find a place to divide Korea, given that Soviet forces had already entered the war and were fighting the Japanese in northern Korea. And Rusk later wrote that he looked on a map, I think it was a National Geographic map, and noted that the 38th parallel nearly bisected the peninsula. But most important, Rusk said that Seoul would be in the southern zone, the American zone. And so they drew that fateful line without consulting anybody. No Koreans, of course, but they didn't even consult our British allies or the Russians who were our allies at the time.
ਜਿੱਥੇ ਅਮਰੀਕਾ ਨੇ ਸਾਊਥ ਕੋਰੀਆ ਨੂੰ ਆਪਣੇ ਸਿਆਸੀ ਫਾਇਦਿਆਂ ਮੁਤਾਬਕ ਢਾਲਣਾ ਸ਼ੁਰੂ ਕੀਤਾ, ਉੱਥੇ ਸੋਵੀਅਤਸ ਨੇ ਕਿਮ ਉਲ ਸੰਗ ਨੂੰ ਆਪਣਾ ਸਾਥ ਦਿੱਤਾ। ਲੰਡਨ ਯੂਨੀਵਰਸਿਟੀ ਦੇ ਸਕੂਲ ਆਫ ਓਰੀਐਂਟਲ ਐਂਡ ਅਫਰੀਕਨ ਸਟੱਡੀਜ਼ ਦੇ ਪ੍ਰੋਫੈਸਰ ਟਾਟਿਆਨ ਕੋਂਗ ਨੇ ਸਮਝਾਇਆ,
ਕਿਮ ਉਲ ਸੰਗ ਹੈਡ ਐਸਟੈਬਲਿਸ਼ਡ ਹਿਮਸੈਲਫ ਐਜ਼ ਕੁਆਈਟ ਐਨ ਇਫੈਕਟਿਵ ਗੈਰਿਲਾ ਲੀਡਰ ਇਨ ਮਨਚੂਰੀਆ ਡਿਊਰਿੰਗ ਦ 1930s. ਇਨੀਸ਼ੀਅਲੀ ਦੇਰ ਵਾਸ ਨੋ ਕੋਰੀਅਨ ਕਮਿਊਨਿਸਟ ਪਾਰਟੀ ਐਂਡ ਕਿਮ ਉਲ ਸੰਗ ਵਾਸ ਐਕਚੁਅਲੀ ਅ ਮੈਂਬਰ ਆਫ ਦ Chinese Communist Party, although this was later obscured in North Korean official accounts. So initially, Kim Il-sung established himself as a medium-rank guerrilla commander working under Chinese commanders. And what happened was that the Japanese suppression campaigns were so effective, it forced Kim Il-sung and his bands to retreat into Soviet Far East in 1940. And how Kim Il-sung managed to build up his position was that he won the backing from the Soviet Union during his time there.
Praydeep de vande jaan de bawajood dohe raj e mande san ki Korea nu fir ik ho jana chahida hai, par oh is gal te haami nahi par sake ki kis di sarkar jaiz hai, te is karan dohan vich vivad paida hoya. ਕੋਰੀਅਨ ਯੁੱਧ 1950 ਵਿਚ ਸ਼ੁਰੂ ਹੋਇਆ। ਯੁੱਧ ਵਿਚ ਨਾਰਥ ਕੋਰੀਆ ਦੀ ਜਿੱਤ ਹੋਣ ਦੇ ਆਸਾਰ ਸਨ, ਪਰ US ਕੰਟਿੰਜੈਂਟ, ਜਿਸ ਵਿਚ ਅਮਰੀਕਾ, ਆਸਟ੍ਰੇਲੀਆ ਅਤੇ ਹੋਰ ਕਈ ਦੇਸ਼ਾਂ ਦੀਆਂ ਸੈਨਾਵਾਂ ਵੀ ਸ਼ਾਮਲ ਸਨ, ਨੇ ਨਾਰਥ ਕੋਰੀਆ ਦੀਆਂ ਸੈਨਾਵਾਂ ਨੂੰ ਵਾਪਸ ਉੱਤਰੀ ਦਿਸ਼ਾ ਵੱਲ ਭੇਜਿਆ। 1952 ਵਿਚ ਆਰਮਿਸਟਾਈਸ ਉੱਤੇ ਦਸਤਖਤ ਹੋਣ ਤੋਂ ਬਾਅਦ ਜੰਗ ਬੰਦ ਹੋਈ, ਪਰ ਅਮਰੀਕਾ ਦੀ ਸੈਨਾ ਸਾਊਥ ਕੋਰੀਆ ਵਿਚ ਹੀ ਰਹੀ। ਉਧਰ ਨਾਰਥ ਕੋਰੀਆ ਵਿਚ ਕਿਸੇ ਵਿਦੇਸ਼ੀ ਸੈਨਾ ਦੀ ਬਹੁਤੀ ਕੋਈ ਮੌਜੂਦਗੀ ਨਹੀਂ ਸੀ, ਪਰ ਉਸਨੇ ਖੁਦ ਹੀ ਦੁਨੀਆ ਵਿਚ ਸਭ ਤੋਂ ਵੱਡੇ ਫੌਜੀਕਰਨ ਕੀਤੇ ਸਮਾਜ ਦੀ ਸਥਾਪਨਾ ਕੀਤੀ। ਕੋਰੀਅਨ ਯੁੱਧ ਦੌਰਾਨ ਯੂਨਾਈਟਿਡ ਸਟੇਟਸ ਨੇ ਚੀਨ ਖਿਲਾਫ਼ ਨਿਊਕਲੀਅਰ ਹਥਿਆਰ ਚਲਾਉਣ ਦੀ ਧਮਕੀ ਦਿੱਤੀ ਸੀ, ਤੇ ਇਹ ਪਹਿਲਾ ਸੰਕੇਤ ਸੀ ਕਿ ਕਿਮ ਉਲ ਸੰਗ ਕੋਲ ਨਿਊਕਲੀਅਰ ਹਥਿਆਰ ਹੋ ਸਕਦੇ ਹਨ। 1957 ਵਿਚ US ਨੇ ਸਾਊਥ ਕੋਰੀਆ ਵਿਚ ਨਿਊਕਲੀਅਰ ਆਰਟਿਲਰੀ ਸ਼ੈਲਜ਼ ਅਤੇ ਨਿਊਕਲੀਅਰ ਮਾਈਨਸ ਬਣਾਈਆਂ ਤਾਂ ਕਿ ਉਹ ਨਾਰਥ ਕੋਰੀਆ ਦੀ ਸੈਨਾ ਦੀ ਬਰਾਬਰੀ ਕਰ ਸਕਣ। ਸਾਊਥ ਕੋਰੀਆ ਵਿਚ ਨਿਊਕਲੀਅਰ ਹਥਿਆਰਾਂ ਦੀ ਮੌਜੂਦਗੀ ਨੂੰ ਕਿਮ ਉਲ ਸੰਗ ਨੇ ਇਕ ਧਮਕੀ ਸਮਝਿਆ ਅਤੇ ਉਸਨੂੰ ਇਹ ਅਹਿਸਾਸ ਹੋਇਆ ਕਿ ਨਿਊਕਲੀਅਰ ਹਥਿਆਰ ਹੋਣ ਨਾਲ ਰਿਵਾਇਤੀ ਤਾਕਤਾਂ ਵਿਚ ਕਿਸੇ ਤਰ੍ਹਾਂ ਦੀ ਕਮਜ਼ੋਰੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਸੋ ਨਿਊਕਲੀਅਰ ਹਥਿਆਰਾਂ ਵਿਚ ਦਿਲਚਸਪੀ 1950 ਤੇ 1960 ਦੇ ਦਹਾਕੇ ਤੱਕ ਵੇਖੀ ਜਾ ਸਕਦੀ ਹੈ, ਪਰ ਨਾਰਥ ਕੋਰੀਆ ਲਈ ਨਿਊਕਲੀਅਰ ਹਥਿਆਰਾਂ ਨੂੰ ਹਾਸਲ ਕਰਨ ਦੀ ਇੱਛਾ 1950, 1960 ਜਾਂ 1970 ਦੇ ਦਹਾਕੇ ਵਿੱਚ ਇੰਨੀ ਜ਼ਿਆਦਾ ਨਹੀਂ ਸੀ ਕਿਉਂਕਿ ਉਹਨਾਂ ਦੀ ਸਾਂਝ ਸੋਵੀਅਤ ਯੂਨੀਅਨ ਅਤੇ ਚੀਨ ਨਾਲ ਸੀ ਜੋ ਕਿ ਦੋਵੇਂ ਹੀ ਨਿਊਕਲੀਅਰ ਤਾਕਤਾਂ ਹਨ ਤੇ ਇਸ ਸਾਂਝੇਦਾਰੀ ਨਾਲ ਨਾਰਥ ਕੋਰੀਆ ਆਪਣੇ ਨਿਊਕਲੀਅਰ ਹਥਿਆਰ ਨਾ ਹੋਣ ਦੀ ਕਮੀ ਨੂੰ ਪੂਰਾ ਕਰ ਰਿਹਾ ਸੀ ਕਈ ਸਾਲਾਂ ਲਈ ਏਦਾਂ ਜਾਪਦਾ ਸੀ ਕਿ ਨਾਰਥ ਕੋਰੀਆ ਦਾ ਨਿਊਕਲੀਅਰ ਪ੍ਰੋਗਰਾਮ ਮੁੱਢਲੇ ਤੌਰ ਤੇ ਬਿਜਲੀ ਦੀ ਸਪਲਾਈ ਨਾਲ ਹੀ ਸੰਬੰਧਿਤ ਸੀ ਪਰ 1991 ਵਿੱਚ ਸੋਵੀਅਤ ਯੂਨੀਅਨ ਦੇ ਖਤਮ ਹੋਣ ਨਾਲ ਨਾਰਥ ਕੋਰੀਆ ਨੇ ਖੁੱਲ੍ਹੇਆਮ ਇਹ ਐਲਾਨ ਕੀਤਾ ਕਿ ਉਨ੍ਹਾਂ ਨੂੰ ਅਮਰੀਕਾ ਦੇ ਨਿਊਕਲੀਅਰ ਹਥਿਆਰਾਂ ਕੋਲੋਂ ਖਤਰਾ ਹੈ ਇਸ ਦੇ ਨਾਲ ਉਨ੍ਹਾਂ ਨੂੰ ਆਪਣੇ ਖੁਦ ਦੇ ਨਿਊਕਲੀਅਰ ਹਥਿਆਰ ਬਣਾਉਣ ਦੀ ਜ਼ਰੂਰਤ ਲੱਗੀ 1994 ਵਿੱਚ ਯੂਨਾਈਟਿਡ ਸਟੇਟਸ ਅਤੇ ਨਾਰਥ ਕੋਰੀਆ ਵਿੱਚ ਇੱਕ ਸਮਝੌਤਾ ਕੀਤਾ ਗਿਆ ਜਿਸ ਵਿੱਚ ਸਾਬਕਾ ਪ੍ਰੈਜ਼ੀਡੈਂਟ ਜਿਮ ਕਾਰਟਰ ਨੇ ਇਹ ਸਮਝੌਤਾ ਕੀਤਾ ਕਿ ਕਿਮ ਉਲ ਸੁੰਗ ਨਿਊਕਲੀਅਰ ਹਥਿਆਰਾਂ ਨਾਲ ਸੰਬੰਧਿਤ ਸਾਰੀਆਂ ਗਤੀਵਿਧੀਆਂ ਬੰਦ ਕਰ ਦੇਵੇਗਾ ਤੇ ਬਦਲੇ ਵਿੱਚ ਯੂਨਾਈਟਿਡ ਸਟੇਟਸ ਉਸ ਨੂੰ 2 ਨਿਊਕਲੀਅਰ ਰਿਐਕਟਰਸ ਦੇਵੇਗਾ ਪਰ ਇਹ ਸਮਝੌਤਾ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕਿਆ 1994 ਤੇ 1999 ਦੇ ਵਿਚਕਾਰ ਨਾਰਥ ਕੋਰੀਆ ਦੀ ਆਰਥਿਕਤਾ ਵਿੱਚ 50% ਦੀ ਗਿਰਾਵਟ ਆਉਣ ਕਾਰਨ ਅਮਰੀਕਾ ਨੂੰ ਇਹ ਨਹੀਂ ਲੱਗਿਆ ਕਿ ਨਾਰਥ ਕੋਰੀਆ ਇੱਕ ਤਾਕਤਵਰ ਦੇਸ਼ ਹੈ ਤੇ ਉਸਨੇ 2 ਲਾਈਟ ਵਾਟਰ ਰਿਐਕਟਰਸ ਨਾਰਥ ਕੋਰੀਆ ਨੂੰ ਭੇਜੇ ਜਾਣ ਦੇ ਸਮਝੌਤੇ ਵਿੱਚ ਢਿੱਲ ਵਿਖਾਈ ਇਸ ਕਾਰਨ ਨਾਰਥ ਕੋਰੀਆ ਨੂੰ ਇਹ ਲੱਗਾ ਕਿ ਯੂਨਾਈਟਿਡ ਸਟੇਟਸ ਨੇ ਉਨ੍ਹਾਂ ਦਾ ਭਰੋਸਾ ਤੋੜਿਆ ਹੈ 1998 ਵਿੱਚ ਜਦ ਨਾਰਥ ਕੋਰੀਆ ਨੇ ਬੈਲਿਸਟਿਕ ਮਿਸਾਈਲ ਬਣਾਈ ਤਾਂ ਅਮਰੀਕਾ ਨੂੰ ਲੱਗਿਆ ਕਿ ਨਾਰਥ ਕੋਰੀਆ ਚੀਟਿੰਗ ਕਰ ਰਿਹਾ ਹੈ ਅੱਜ ਨੌਬਤ ਇਹ ਆ ਗਈ ਹੈ ਕਿ ਨਾਰਥ ਕੋਰੀਆ UN ਸਿਕਿਉਰਿਟੀ ਕਾਉਂਸਲ ਅਤੇ ਅਮਰੀਕਾ ਦੁਆਰਾ ਦਿੱਤੇ ਜਾਣ ਵਾਲੀਆਂ ਚੇਤਾਵਨੀਆਂ ਦੇ ਬਾਵਜੂਦ ਨਿਊਕਲੀਅਰ ਹਥਿਆਰਾਂ ਦੀ ਟੈਸਟਿੰਗ ਕਰਦਾ ਆਇਆ ਹੈ ਤੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਨਾਰਥ ਕੋਰੀਆ ਦੇ ਇਸ ਦੇਸ਼ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ